ਟੈਲੀਫੋਨ ਲਾਈਨ ਤੇ ਅੱਜ ਸਾਡੇ ਨਾਲ ਸਾਂਝ ਪਾਈ ਹੈ ਡਾਕਟਰ ਸੁਰਿੰਦਰ ਸਿੰਘ ਜੀ ਨੇ, ਜੋ ਕਿ ਵੈਟਰਨਰੀ ਡਾਕਟਰ ਹਨ ਤੇ ਇਹਨਾਂ ਨਾਲ ਅੱਜ ਪੈਟਸ ਦੀ ਸਾਂਭ ਬਾਰੇ ਗੱਲ ਕਰਨ ਜਾ ਰਹੇ ਹਾਂ। ਬਹੁਤ ਹੀ ਨਿੱਘਾ ਸਵਾਗਤ ਹੈ ਜੀ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ।
ਥੈਂਕ ਯੂ ਪ੍ਰੀਤੀ ਜੀ, ਥੈਂਕ ਯੂ ਵੈਰੀ ਮਚ।
ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਇਹੀ ਪੁੱਛਣਾ ਚਾਹਾਂਗੀ ਕਿ ਤੁਸੀਂ ਆਪਣੀ ਪ੍ਰੈਕਟਿਸ ਵਿੱਚ ਕਿੰਨਾ ਕੁ ਵੇਖਦੇ ਹੋ ਕਿ ਭਾਰਤੀ ਪਿਛੋਕੜ ਦੇ ਲੋਕ ਕਿਸ ਤਰ੍ਹਾਂ ਦੇ ਪੈਟਸ ਰੱਖਣਾ ਪਸੰਦ ਕਰਦੇ ਨੇ?
ਜ਼ਿਆਦਾਤਰ ਤਾਂ ਜੀ ਆਪਣੇ ਸਰਕਲ ਦੇ ਵਿੱਚ ਡੋਗਸ ਦਾ ਹੀ ਆ, ਹਲੇ ਕੈਟਸ ਦਾ ਵੀ ਇੰਨਾ ਨਹੀਂ ਹੈ। ਇੱਥੇ ਡੋਗਸ ਹੀ ਰੱਖਦੇ ਨੇ ਔਰ ਪਿਓਰ ਬਰੀਡ ਰੱਖਦੇ ਨੇ, ਤੇ ਮੈਂ ਬਾਕੀ ਵੀ ਥੋੜੇ ਬਹੁਤ ਕਈ ਵਾਰੀ ਕਈਆਂ ਨੇ ਪੈਰਟਸ ਰੱਖੇ ਹੋਏ ਨੇ, ਕੁਛ ਲੋਕ ਨੇ ਗਿਨੀ ਪਿਗਸ ਵੀ ਨੇ, ਔਰ ਕੈਟਸ ਵੀ ਰੇਅਰ ਹੈਗੀਆਂ ਨੇ, ਪਰ ਮੇਨਲੀ ਡੋਗਸ ਨੇ।
ਮੇਨਲੀ ਡੋਗਸ ਦਾ ਹੁੰਦਾ ਤੇ ਅੱਜ ਕੱਲ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਜਿੱਥੇ ਆਪਾਂ ਬੱਚਿਆਂ ਦੀ, ਬਜ਼ੁਰਗਾਂ ਦੀ, ਮਨੁੱਖਾਂ ਦੀ ਸਾਂਭ ਦੀ ਗੱਲ ਕਰਦੇ ਹਾਂ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਗਰਮੀਆਂ ਕਾਫੀ ਤੇਜ਼ ਹੁੰਦੀਆਂ ਨੇ, ਉੱਥੇ ਪੈਟਸ ਦੀ ਵੀ ਸਾਂਭ ਓਨੀ ਹੀ ਜ਼ਰੂਰੀ ਹੈ। ਦੋ ਤਰ੍ਹਾਂ ਦੇ ਓਨਰਸ ਹੁੰਦੇ ਨੇ, ਕਈ ਇਹੋ ਜਿਹੇ ਓਨ ਪੈਟ ਓਨਰਸ ਨੇ ਜਿਹੜੇ ਆਪਣੇ ਪੈਟਸ ਨੂੰ ਸਾਰੇ ਕਿਤੇ ਨਾਲ ਲਿਜਾਣਾ ਚਾਹੁੰਦੇ ਨੇ, ਤੇ ਕਈ ਹਨ ਜੋ ਘਰ ਛੱਡ ਕੇ ਜਾਂਦੇ ਨੇ। ਹੁਣ ਖਾਸ ਕਰ ਗਰਮੀਆਂ ਦੇ ਮੌਸਮ ਦੇ ਵਿੱਚ ਲੋਕ ਬਾਹਰ ਵੀ ਬਹੁਤ ਨਿਕਲਦੇ ਨੇ, ਘੁੰਮਣ ਫਿਰਨ ਦਾ ਸਮਾਂ ਹੈ, ਸਮਰ ਹੋਲੀਡੇਜ਼ ਹਨ। ਇਹ ਦੱਸੋ ਕਿ ਜੋ ਲੋਕ ਕਾਰ 'ਚ ਅਕਸਰ ਆਪਣੇ ਡੋਗਸ ਜਾਂ ਹੋਰ ਪੈਟਸ ਨੂੰ ਲੈ ਕੇ ਜਾਂਦੇ ਨੇ, ਉਹਨਾਂ ਵਾਸਤੇ ਕੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ? ਕਿਉਂਕਿ ਕਾਫੀ ਵਾਰ ਸੁਣਨ ਨੂੰ ਆਉਂਦਾ ਹੈ ਕਿ ਕਾਰ ਦੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਉਸ ਚੀਜ਼ ਦਾ ਕੀ ਅਸਰ ਹੋ ਸਕਦਾ ਹੈ ਪੈਟਸ 'ਤੇ?
ਇਹ ਜਿਹੜੇ ਤੁਸੀਂ ਕੁਐਸਚਨ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ, ਬਿਲਕੁਲ ਸਹੀ ਗੱਲ ਹੈ ਆਪ ਜੀ ਦੀ ਕਿ ਗਰਮੀਆਂ ਦੇ ਵਿੱਚ ਪੈਟਸ ਨੂੰ ਨਾਟ, ਜਿੱਦਾਂ ਕਹਿ ਸਕਦੇ ਨਾ ਆਪਾਂ ਵੀ ਬਿਜ਼ਨਸ ਐਜ਼ ਯੂਜ਼ੁਅਲ ਵਾਲੀ ਗੱਲ ਨਹੀਂ ਹੈ, ਸਾਨੂੰ ਬਹੁਤ ਧਿਆਨ ਦੇਣਾ ਪੈਂਦਾ ਹੈ, ਐਕਸਟਰਾ ਉਹਨਾਂ ਦੀ ਕੇਅਰ ਕਰਨੀ ਪੈਂਦੀ ਹੈ, ਕਿਉਂਕਿ ਹਾਈ ਟੈਂਪਰੇਚਰ ਜਿਹੜਾ ਹੁੰਦਾ ਹੈ ਉਹ ਹਾਈਪਰਥਰਮੀਆ, ਉਹ ਉਹਦੇ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ ਪੈਟਸ ਨੂੰ, ਤੇ ਉਹ ਕਈ ਤਰ੍ਹਾਂ ਇਫੈਕਟ ਕਰਦੀਆਂ। ਜਿਹੜੇ ਸਮਰ ਸੀਜ਼ਨ ਹੈ ਜਿਹੜਾ, ਇੱਕ ਤਾਂ ਗਰਮੀ ਜ਼ਿਆਦਾ ਬਹੁਤ ਜ਼ਿਆਦਾ, ਉਹਦਾ ਵੀ ਨੁਕਸਾਨ ਵੀ ਹੁੰਦਾ ਆ, ਜਿੱਦਾਂ ਤੁਸੀਂ ਕਾਰ ਦੀ ਗੱਲ ਕੀਤੀ ਆਪ ਜੀ ਨੇ, ਔਰ ਦੂਜਿਆਂ ਦੇ ਵਿੱਚ ਗਰਮੀਆਂ ਦੇ ਵਿੱਚ ਫਿਰ ਸਮਰ ਦੇ ਵਿੱਚ ਸਕਿਨ ਪ੍ਰੋਬਲਮਸ ਵੀ ਹੁੰਦੀਆਂ ਨੇ, ਔਰ ਤੀਜਾ ਸਕਿਨ ਕੈਂਸਰ ਵਾਲਾ, ਇਹ ਮਤਲਬ ਮੇਨ ਜਿਹੜੇ ਇਸ਼ੂ ਸਾਡੇ ਕੋਲ ਜਨਰਲ ਪ੍ਰੈਕਟਿਸ ਦੇ ਵਿੱਚ ਆਉਂਦੇ ਨੇ। ਤੇ ਮੇਨ ਤੁਸੀਂ ਜਿਹੜੀ ਕਾਰ ਦੀ ਗੱਲ ਕੀਤੀ ਆ, ਉਹ ਜਿੱਦਾਂ ਲੋਕੀ ਹੁਣ ਟਰੈਵਲ ਕਰਦੇ ਨੇ, ਓਬਵੀਅਸਲੀ ਗਰਮੀ ਦੇ ਵਿੱਚ ਤੇ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ, ਇੱਥੇ ਸਾਨੂੰ ਸਮਝਣ ਦੀ ਇਹ ਜ਼ਰੂਰਤ ਹੈ ਵੀ ਕਾਰ ਦੇ ਵਿੱਚ ਅਗਰ ਏਸੀ ਵਗੈਰਾ ਨਾ ਚੱਲਦਾ ਹੋਵੇ ਤੇ ਗਰਮੀ ਦੇ ਵਿੱਚ ਕਾਰ ਖੜੀ ਹੋਵੇ ਤੇ ਜੇ ਟੈਂਪਰੇਚਰ ਬਾਹਰਲਾ 40 ਹੈ ਤੇ ਵਿਦਨ ਮਿੰਟਸ ਉਹਦਾ ਅੰਦਰਲਾ ਟੈਂਪਰੇਚਰ ਜਿਹੜਾ ਉਹ 50-60 ਹੋ ਜਾਂਦਾ। ਤੋ ਕਾਰ ਦੇ ਵਿੱਚ ਰੱਖਣਾ ਪੈਟ ਨੂੰ ਵਿਦਆਊਟ ਏਸੀ ਜਾਂ ਕਿਸ ਤਰ੍ਹਾਂ ਜੇ ਉਹ ਰਹਿ ਜਾਵੇ ਤੇ ਇਟਸ ਵੈਰੀ ਡੇਂਜਰਸ, ਕਰਕੇ ਕਾਰ ਦੇ ਵਿੱਚ ਤੁਸੀਂ ਜਦੋਂ ਪੈਟ ਨੂੰ ਲਿਆਉਂਦੇ ਹੋ ਤੇ ਇੱਕ ਤੁਸੀਂ ਮੇਰੇ ਸਰ ਜਿੱਦਾਂ ਕਹਿੰਦੇ ਹੁੰਦੇ ਆ ਰੂਲ ਆਫ ਥੰਬ ਲੈ ਕੇ ਚੱਲੋ ਵੀ ਤੁਸੀਂ ਬਾਹਰ ਨਹੀਂ ਨਿਕਲਣਾ, ਜੇ ਤੁਸੀਂ ਆਪ ਬਾਹਰ ਨਿਕਲਣਾ ਹੈ ਤੇ ਪੈਟ ਨੂੰ ਵੀ ਨਾਲ ਹੀ ਬਾਹਰ ਕੱਢਣਾ ਸੀ,
ਅਕਸਰ ਲੋਕ ਆਪਣੇ ਕਾਰ ਦੀ ਤਾਕੀ ਥੋੜੀ ਥੱਲੇ ਕਰ ਜਾਂਦੇ ਨੇ ਕਿ ਠੀਕ ਹੈ ਥੋੜੀ ਹਵਾ ਆਉਂਦੀ ਰਹੂਗੀ, ਉਹਦੇ ਨਾਲ ਕੋਈ ਫਰਕ ਪੈਂਦਾ?
ਫਰਕ ਤੇ ਪੈਂਦਾ ਹੀ ਹੈ, ਨਾ ਤਾਂ ਠੀਕ ਹੈ, ਪਰ ਹੁਣ ਜੇ ਤੁਸੀਂ ਕੰਪੇਅਰ ਕਰੀਏ ਆਪਾਂ ਬੇਬੀ ਜੀ ਵੀ ਨਾਲ, ਇੱਕ ਤਾਂ ਤੁਸੀਂ ਵਿੱਚ ਬੈਠੇ ਗੱਡੀ ਦੇ ਵਿੱਚ ਬੈਠੇ ਤੁਸੀਂ ਔਰ ਨਾਲ ਤੁਹਾਡੇ ਪੈਟ ਪਿਆ, ਠੀਕ ਹੈ, ਔਰ ਆਪਾਂ ਜਦੋਂ ਬਾਹਰ ਜਾਂਦੇ ਹਾਂ ਕਦੀ ਜਿੱਦਾਂ ਗਰਮੀ ਦੇ ਵਿੱਚ, ਮੈਂ ਕੰਪੈਰੀਜ਼ਨ ਥੋੜ੍ਹਾ ਜਿਹਾ ਦੱਸ ਰਿਹਾ ਵੀ ਜਦੋਂ ਆਪਾਂ ਗਰਮੀ ਦੇ ਵਿੱਚ ਬਾਹਰ ਜਾਂਦੇ ਹਾਂ ਤੇ ਆਪਾਂ ਨੂੰ ਪਸੀਨਾ ਆਉਂਦਾ ਹੈ ਕਾਫੀ ਜ਼ਿਆਦਾ ਧੁੱਪ ਦੇ ਵਿੱਚ, ਭਾਵੇਂ ਐਕਸਰਸਾਈਜ਼ ਨਾ ਵੀ ਕਰੀਏ ਜੇ ਧੁੱਪ ਵਿੱਚ ਚੱਲੀਏ ਤਾਂ ਪਸੀਨਾ ਆਉਂਦਾ ਬਹੁਤ ਜ਼ਿਆਦਾ। ਉਹ ਇੱਕ ਨਾ ਬੋਡੀ ਦਾ ਨੈਚੁਰਲ ਬਾਇਓਲੋਜੀਕਲ ਪ੍ਰੋਸੈਸ ਆ ਵੀ ਪਸੀਨਾ ਆਉਂਦਾ ਹੈ ਤੇ ਉਹ ਵੈਪੋਰੇਟ ਹੁੰਦਾ, ਉਹਦੇ ਨਾਲ ਬੋਡੀ ਜਿਹੜੀ ਹੈ ਉਹ ਠੰਡੀ ਹੁੰਦੀ ਹੈ, ਉਹ ਟੈਂਪਰੇਚਰ ਰੈਗੂਲੇਟ ਕਰਦੀ ਹੈ। ਤੇ ਇੱਦਾਂ ਹੀ ਹੁਣ ਸੇਮ ਹੀ ਚੀਜ਼ ਐਨੀਮਲਸ ਦੇ ਵਿੱਚ ਵੀ ਹੁੰਦੀ ਹੈ, ਤੇ ਹੁਣ ਆਪਣੇ ਤਾਂ ਸਾਰੇ ਬੋਡੀ ਦੇ ਵਿੱਚੋਂ ਮਤਲਬ ਪਸੀਨਾ ਨਿਕਲਦਾ, ਲੇਕਿਨ ਡੋਗਸ ਦੇ ਵਿੱਚ ਸਿਰਫ ਜਿਹੜੀ ਜਿਹੜੀ ਜਗ੍ਹਾ ਹੁੰਦੀ ਹੈ ਉਹ ਸਿਰਫ ਇੱਕ ਨੱਕ ਦੇ ਉੱਤੇ ਹੁੰਦੀ ਹੈ, ਇੱਕ ਪੋਜ਼ ਦੇ ਵਿੱਚ ਹੁੰਦੀ ਹੈ, ਬਾਕੀ ਸਾਰੀ ਬੋਡੀ ਹੇਅਰਸ ਨਾਲ ਕਵਰਡ ਹੁੰਦੀ ਹੈ। ਸੋ ਇਹਨਾਂ ਕੋਲ ਬਹੁਤ ਸਰਫੇਸ ਏਰੀਆ ਜਿੱਥੋਂ ਪਸੀਨਾ ਉਹਦਾ ਬਹੁਤ ਘੱਟ ਏਰੀਆ ਹੁੰਦਾ ਆ, ਤੇ ਇਹਨਾਂ ਨੂੰ ਟੈਂਪਰੇਚਰ ਰੈਗੂਲੇਟ ਕਰਨ ਦਾ ਬੜਾ ਹਾਰਡ ਹੈ ਇਹਨਾਂ ਵਾਸਤੇ, ਡੋਗਸ ਵਾਸਤੇ। ਤੇ ਉਹਨੂੰ ਸਬਸਟੀਟਿਊਟ ਕਰਨ ਵਾਸਤੇ ਮੂੰਹ ਖੋਲਦੇ ਨੇ, ਜੀਭ ਬਾਹਰ ਨੂੰ ਕਰਦੇ ਨੇ, ਪੈਂਚਿੰਗ ਕਰਦੇ ਨੇ ਜਿਹਨੂੰ ਹਾਂਪਲਾਂ ਤੇ ਕਹਿ ਸਕਦੇ ਹਾਂ, ਉਹ ਇਸ ਕਰਕੇ ਇਹਨਾਂ ਨੂੰ ਬੋਡੀ ਦਾ ਟੈਂਪਰੇਚਰ ਰੈਗੂਲੇਟ ਕਰਨ ਲਈ ਬੜਾ ਸਾਡੇ ਹਿਊਮਨ ਬੀਂਗ ਦੇ ਕੰਪੈਰੇਟਿਵਲੀ ਬੜਾ ਔਖਾ ਹੈ। ਤੇ ਇਸ ਕਰਕੇ ਜੇ ਤੁਸੀਂ ਆਪਣੇ ਨਾਲ ਕੰਪੇਅਰ ਕਰਦੇ ਹੋ ਇਹਨੂੰ, ਤੇ ਫਿਰ ਉਹ ਡੋਗਸ ਦਾ ਬਹੁਤ ਮਤਲਬ ਹਾਰਡ ਆ ਆਪਣੇ ਹਿਊਮਨ ਬੀਂਗ ਦੇ ਕੰਪੈਰੇਟਿਵਲੀ।
ਜੋ ਲੋਕ ਪੈਟਸ ਨੂੰ ਘਰੇ ਛੱਡ ਜਾਂਦੇ ਨੇ, ਕਈ ਦਿਨ ਹੁੰਦੇ ਨੇ ਜੋ 40 degrees ਜਾਂ 40 degrees ਤੋਂ ਉੱਪਰ ਟੱਪ ਜਾਂਦੇ ਨੇ, ਤੇ ਪੈਟਸ ਨੂੰ ਜੇ ਅਸੀਂ ਘਰੇ ਛੱਡ ਕੇ ਜਾਣਾ ਹੋਵੇ ਤਾਂ ਕੀ ਸਭ ਤੋਂ ਬਿਹਤਰ ਤਰੀਕਾ ਹੈ? ਪਿੱਛੇ ਆਪਣੇ ਗਾਰਡਨ 'ਚ ਪਾਣੀ ਦਾ ਇੱਕ ਕਟੋਰਾ ਛੱਡ ਕੇ ਪੈਟਸ ਨੂੰ ਇੱਦਾਂ ਛੱਡਿਆ ਜਾ ਸਕਦਾ, ਜਾਂ ਉਹ ਅੱਜ ਕੱਲ੍ਹ ਜੋ ਕੈਨਲਸ ਵਗੈਰਾ ਆਉਂਦੇ ਨੇ ਛੋਟੇ, ਉਹ ਬਹੁਤ ਜ਼ਰੂਰੀ ਹੈ ਪੈਟਸ ਵਾਸਤੇ?
ਦੇਖੋ ਜੀ, ਰਿਕਮੈਂਡ ਤੇ ਇਹ ਡਿਪੈਂਡ ਕਰਦਾ ਤੁਹਾਡੇ ਸਿਚੁਏਸ਼ਨ ਤੇ, ਕਿਸ ਤਰ੍ਹਾਂ ਸਿਚੁਏਸ਼ਨ ਹੈ। ਜੇ ਤੁਸੀਂ ਘਰ ਦੇ ਵਿੱਚ ਹੀ ਪੈਟ ਨੂੰ ਛੱਡ ਸਕਦੇ ਹੋ, ਉਹਦੀ ਲੁੱਕ ਆਫਟਰ ਹੋ ਸਕਦੀ ਹੈ, ਇਟ ਇਜ਼ ਨਥਿੰਗ ਲਾਈਕ ਦੈਟ। ਕਿਉਂਕਿ ਪੈਟ ਦਾ ਇਨਵਾਇਰਮੈਂਟ ਉਹ ਵੀ ਹੈ, ਠੀਕ ਹੈ। ਉਹਦੇ ਵਿੱਚ ਇਹ ਹੈ ਕੋਈ ਤੁਹਾਡਾ ਫਰੈਂਡ ਸਰਕਲ ਹੈ ਜਾਂ ਨੇਬਰ ਹੈ, ਉਹ ਸਾਰੇ ਉਹ ਜਾਣਦੇ ਵੀ ਨੇ ਜਾਂ ਯੂਜ਼ ਟੂ ਇਟ, ਉਹ ਆਪਣਾ ਉਸੀ ਮਾਹੌਲ 'ਚ ਰਹੇਗਾ। ਔਰ ਕਾਫੀ ਜ਼ਿਆਦਾ ਯਾਰਡ ਵੀ ਵੱਡਾ ਹੈ ਸਾਡਾ, ਤੇ ਉਹ ਠੀਕ ਹੈ ਉਹਦੇ ਵਿੱਚ। ਤੇ ਐਜ਼ ਪਰ ਐਜ਼ ਸਮਰ ਦਾ ਕੰਸਰਨ ਹੈ, ਉਹਦੇ ਵਿੱਚ ਇਹ ਹੈ ਵੀ ਉਹਨੂੰ ਧੱਪੇ ਦੇ ਸ਼ੁੱਡ ਬੀ ਏ ਸ਼ੇਡ, ਠੀਕ ਹੈ ਨਾ, ਛਾਵੇਂ ਬੈਠ ਸਕਦਾ ਹੋਵੇ। ਫੈਨ ਜਾਂ ਏ ਸੀ ਦੀ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ। ਉਹਨਾਂ ਨੂੰ ਕਹਿਣਾ ਵੀ ਐਕਸਰਸਾਈਜ਼ ਨਾ ਧੁੱਪੇ ਕਰਾਉਣੀ ਬਿਲਕੁਲ, ਇਹਨੂੰ ਹੌਟ ਦੇ ਵਿੱਚ ਮੋਰਨਿੰਗ ਈਵਨਿੰਗ ਕਰਾਉਣੀ ਆ। ਤੇ ਫਿਰ ਪਾਣੀ ਹਮੇਸ਼ਾ ਹੀ 24 ਘੰਟੇ ਉਹਦੇ ਕੋਲ ਅਵੇਲੇਬਲ ਹੋਣਾ ਚਾਹੀਦਾ, ਕਟੋਰੇ ਦੇ ਵਿੱਚ ਜਿੱਦਾਂ ਵੀ ਹੈ। ਸੋ ਬਾਕੀ ਜਿਹੜੇ ਜ਼ਿਆਦਾ ਹੇਰੀ ਡੋਗਸ ਆ, ਉਹਨਾਂ ਦੇ ਸਮਰ ਕੱਟ ਕੱਟਦੇ ਨੇ, ਇਹ ਵੀ ਥੋੜੇ ਵਾਲ ਤੋਂ ਕੱਟ ਦਿੰਦੇ ਨੇ। ਤੇ ਇੱਦਾਂ ਦੀਆਂ ਗੱਲਾਂ ਮਤਲਬ ਇਹ ਜ਼ਰੂਰੀ ਕਰਨੀਆਂ, ਤੇ ਇਸ ਜੈਟ ਕਨ ਵੀ ਜਾਣ ਤੇ ਪ੍ਰੈਫਰਡ ਹੈ ਘਰ ਦੇ ਵਿੱਚ ਉੱਥੇ ਠਹਿਰਾ ਜਾਵੇ
ਜੀ। ਤੇ ਤੁਸੀਂ ਸਿਹਤ ਦੀ ਵੀ ਗੱਲ ਕੀਤੀ ਕਿ ਗਰਮੀਆਂ ਦੇ ਨਾਲ ਨਾਲ ਡੋਗਸ ਵਾਸਤੇ ਵੀ ਤੇ ਬਾਕੀ ਜਾਨਵਰਾਂ ਵਾਸਤੇ ਸਿਹਤ ਦੇ ਵੀ ਕਾਫੀ ਇਸ਼ੂਜ਼ ਆਉਂਦੇ ਹਨ, ਹੈ ਨਾ ਜੀ, ਉਹਨਾਂ ਬਾਰੇ ਦੱਸੋ ਥੋੜਾ ਕੀ ਧਿਆਨ ਰੱਖਣ ਦੀ ਜ਼ਰੂਰਤ ਹੈ ਗਰਮੀਆਂ ਦੇ ਵਿੱਚ।
ਇਹ ਜਿਸ ਤਰ੍ਹਾਂ ਜੀ ਗਰਮੀਆਂ ਆਉਂਦੀਆਂ ਨੇ, ਉਹਦੇ ਵਿੱਚ ਆਮ ਤੌਰ ਤੇ ਸਕਿਨ ਪ੍ਰੋਬਲਮਸ ਕਾਫੀ ਜ਼ਿਆਦਾ ਡੋਗਸ ਨੂੰ ਹੋ ਜਾਂਦੀ ਹੈ, ਲਾਈਸ, ਲੀਵ, ਟਿਕਸ ਤੇ ਐਲਰਜੀਜ਼। ਤੇ ਇਸ ਟਾਈਮ ਖਾਸ ਧਿਆਨ ਇਹ ਹੈ ਵੀ ਇਹਨਾਂ ਨੂੰ ਪ੍ਰੀਕੋਸ਼ਨਰੀ ਇਹਨਾਂ ਦੇ ਮੈਡੀਕੇਸ਼ਨ ਯੂਜ਼ ਕੀਤੇ, ਟਿਕ ਕਾਲਰਸ ਆਉਂਦੇ ਨੇ, ਸਕਿਨ ਦੀਆਂ ਕਈ ਹੋਰ ਤਰ੍ਹਾਂ ਦੀਆਂ ਟ੍ਰੀਟਮੈਂਟਸ ਆਉਂਦੀਆਂ ਨੇ, ਸ਼ੈਂਪੂਜ਼ ਆਉਂਦੇ ਨੇ, ਤੇ ਬਾਕੀ ਰੈਗੂਲਰ ਬਾਥਿੰਗ ਆਉਂਦੀ ਹੈ, ਨਲਾ ਸਕਦੇ ਉਹਨਾਂ ਨੂੰ, ਸਾਫ਼ ਸੁਥਰਾ ਰੱਖੋ ਉਹਨਾਂ ਨੂੰ। ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਕਿਨ ਦੇ ਵਿੱਚ, ਟਿਕਸ ਜਿਹੜੇ ਹੁੰਦੇ, ਖਾਸ ਕਰਕੇ ਇੱਥੇ ਆਸਟ੍ਰੇਲੀਆ ਦੇ ਵਿੱਚ ਪੈਰਾਲਿਟਿਕ ਟਿਕ ਆ ਜਿਹਦੇ ਨਾਲ ਪੈਰਾਲਿਸਿਸ ਹੋ ਜਾਂਦੀ ਹੈ। ਸੋ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ। ਤੇ ਸਕਿਨ ਦੀਆਂ ਪ੍ਰੋਬਲਮਸ ਤੇ ਐਕਟੋਪੈਰਾਸਾਈਟਸ ਕਹਿ ਸਕਦੇ ਹਾਂ ਆਪਣੀ, ਖਾਸ ਕਰਕੇ ਸਮਰ ਦੇ ਨਾਲ ਰਿਲੇਟਡ ਨੇ। ਹਾਂਜੀ, ਵੈਸੇ ਪ੍ਰੋਡਕਟਸ ਜਿਹੜੀਆਂ ਆਉਂਦੇ ਨੇ ਮਾਰਕੀਟ ਦੇ ਵਿੱਚ, ਉਹਨਾਂ ਤੇ ਵੀ ਲਿਖਿਆ ਹੁੰਦਾ ਕਿਸ ਤਰ੍ਹਾਂ ਯੂਜ਼ ਕਰਨਾ, ਤੇ ਉਹਦੇ ਸਭ ਕੁਝ ਤਰੀਕੇ ਲਿਖੇ ਹੋਏ ਨੇ, ਕਿੰਨੀ ਯੂਜ਼ ਕਰਨੀ ਹੈ, ਕਿੰਨੇ ਕਿੰਨੇ ਚਿਰ ਬਾਅਦ ਯੂਜ਼ਲੀ ਮੈਡੀਕੇਸ਼ਨ ਹੈਗੀਆਂ ਨੇ, ਮੰਥਲੀ ਸਪੋਟ ਔਨ ਐਪਲੀਕੇਸ਼ਨ ਹੈਗੀਆਂ ਨੇ, ਹਰ ਮਹੀਨੇ ਦੀ ਮਹੀਨੇ ਤੁਸੀਂ ਕਰ ਸਕਦੇ ਹੋ, ਕੁਛ ਇੰਜੈਕਸ਼ਨ ਹੈਗੇ ਨੇ ਜਿਹੜੇ 6 ਮੰਥਲੀ ਦੇ ਸਕਦੇ ਹੋ। ਤੇ ਇਟਸ ਬਟ ਇਹ ਕੋਈ ਜ਼ਿਆਦਾ ਹਾਰਡ ਨਹੀਂ ਹੈ, ਪਰ ਮੇਨ ਗੱਲ ਇਹ ਕਰਨ ਦੀ ਆ ਵੀ ਅਸੀਂ ਇੱਕ ਲਾਪਰਵਾਹ ਜਾਂ ਥੋੜ੍ਹਾ ਜਿਹਾ ਹੋ ਜਾਂਦੇ ਹਾਂ। ਤੇ ਮੈਂ ਯੂਜਲੀ ਰਿਕਮੈਂਡ ਕਰਦਾ ਹੁੰਦਾ ਲੋਕਾਂ ਨੂੰ ਵੀ ਇਹ ਜਿਹੜੇ ਰੈਗੂਲਰ ਮੰਥਲੀ ਮੈਡੀਕੇਸ਼ਨ ਆ, ਉਹ ਫਸਟ ਆਫ ਐਵਰੀ ਮੰਥ ਕਰ ਲਿਆ ਕਰੋ, ਤਾਂ ਕਿ ਯੂ ਰਿਮੈਂਬਰ ਇਟ, ਕਿ ਪਹਿਲੇ ਦੇ ਇੱਕ ਸਾਈਡ ਦੇ ਉੱਤੇ ਕੈਲੰਡਰ ਟੰਗਿਆ ਹੋਵੇ, ਉਹ ਸਿਰਫ ਉਹਨਾਂ ਵਾਸਤੇ, ਪੈਟ ਵਾਸਤੇ ਹੀ ਆ ਵੀ ਪਹਿਲੀ ਤਰੀਕ ਨੂੰ ਚੈੱਕ ਆਊਟ ਕਰ ਦਿੱਤਾ।
ਤੇ ਤੁਸੀਂ ਸਕਿਨ ਦੀ ਗੱਲ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀ ਕਿ ਡੋਗਸ ਨੂੰ ਤੇ ਪੈਟਸ ਨੂੰ ਵੀ ਸਕਿਨ ਕੈਂਸਰ ਹੋ ਸਕਦਾ ਧੁੱਪ ਦੇ ਵਿੱਚ?
ਹਾਂਜੀ, ਇਹ ਲਾਈਟ ਸਕਿਨ ਦੇ ਕੁਛ ਡੋਗਸ ਕੈਟਸ ਹੈਗੀਆਂ ਨੇ ਨਾ, ਤੇ ਉਹਨਾਂ ਦੇ ਜਿਹੜੇ ਰੇਸ ਹੈਗੀਆਂ, ਜਿੱਥੇ ਹਿਊਮਨ ਬੀਂਗ ਦੇ ਵਿੱਚ ਸਕਿਨ ਕੈਂਸਰ ਹੋਣ ਦੇ ਕਾਫੀ ਚਾਂਸ ਹੁੰਦੇ ਆ। ਸਾਡੇ ਕੋਲ ਕਈ ਵਾਰ ਕੇਸਿਸ ਆਉਂਦੇ ਨੇ ਲੋਕਾਂ ਨੇ ਨਾ, ਉਹ ਜਿਹੜੀਆਂ ਓਇੰਟਮੈਂਟਸ ਆਉਂਦੀਆਂ ਨੇ ਤੇ ਸਨਸਕ੍ਰੀਨ ਵਗੈਰਾ, ਉਹ ਲੋਕਾਂ ਨੂੰ ਲਗਾ ਕੇ ਤਾਂ ਬੀਚ ਤੇ ਲੈ ਜਾਂਦੇ ਨੇ, ਤੇ ਉਹ ਕਈ ਵਾਰੀ ਉਹ ਸਨਸਕ੍ਰੀਨ ਜਿਹੜੀ ਆ ਐਨੀਮਲ ਟ੍ਰੀਟਮੈਂਟ ਵਾਸਤੇ ਨਹੀਂ ਹੁੰਦੀ, ਹਿਊਮਨ ਬੀਂਗ ਵਾਲੀ ਲਗਾ ਦਿੰਦੇ ਨੇ, ਤੇ ਉਹਨਾਂ ਚੋਂ ਕਈ ਪੋਇਜਨਸ ਹੋ ਸਕਦੀਆਂ ਨੇ। ਸੋ ਆਈ ਡੋਂਟ ਰਿਕਮੈਂਡ ਕਿ ਸਟ੍ਰੇਟ ਅਵੇ ਤੁਸੀਂ ਹਿਊਮਨ ਬੀਂਗ ਵਾਲੀ ਸਨਸਕ੍ਰੀਨ ਲਵਾਓ, ਤੇ ਇਹਦੇ ਵਾਸਤੇ ਜ਼ਰੂਰੀ ਹੈ ਵੈਸੇ ਲੋਕਾਂ ਵਾਸਤੇ।
ਜਾਂਦੀ ਜਾਂਦੀ ਵਾਰੀ ਦਾ ਸਵਾਲ ਡਾਕਟਰ ਸਾਹਿਬ, ਅੱਜ ਕੱਲ੍ਹ ਸਾਡੇ ਕਈ ਪ੍ਰਵਾਸੀ ਹਨ ਜੋ ਨਵੇਂ ਆਏ ਹਨ ਇੱਥੇ, ਤੇ ਹੋਰ ਵੀ ਕਈ ਲੋਕ ਹੁਣ ਓਵਰਸੀਜ਼ ਤੋਂ ਆ ਰਹੇ ਹਨ, ਤੇ ਕਈਆਂ ਦੇ ਪੈਟਸ ਭਾਰਤ ਦੇ ਵਿੱਚ ਵੀ ਹੁੰਦੇ ਹਨ ਜੋ ਛੱਡਣਾ ਨਹੀਂ ਚਾਹੁੰਦੇ ਉੱਥੇ, ਤੇ ਆਪਣੇ ਨਾਲ ਆਸਟ੍ਰੇਲੀਆ ਲੈ ਕੇ ਆਉਣਾ ਚਾਹੁੰਦੇ ਨੇ, ਤੇ ਉਹਨਾਂ ਵਾਸਤੇ ਕੀ ਪ੍ਰੋਵਿਜ਼ਨ ਹੈ, ਕੀ ਤਰੀਕਾ ਹੈ ਕਿ ਉਹ ਆਪਣੇ ਪੈਟਸ ਭਾਰਤ ਤੋਂ ਇੱਥੇ ਲਿਆ ਸਕਦੇ ਨੇ?
ਹਾਂਜੀ, ਇਹਦੇ ਵਾਸਤੇ ਸਾਨੂੰ ਵੀ, ਮੈਨੂੰ ਕਾਫੀ ਇਨਕੁਆਇਰੀਆਂ ਕਈ ਵਾਰੀ ਆਉਂਦੀਆਂ ਨੇ ਤੇ ਪੁੱਛਦੇ ਨੇ, ਤੇ ਇਹ ਨਾ ਇੱਥੋਂ ਦੇ ਪੈਟ ਲਿਆਉਣ ਵਾਸਤੇ ਇਹਨਾਂ ਦੀਆਂ ਕੁਛ ਰਿਕੁਆਇਰਮੈਂਟਸ ਨੇ, ਔਰ ਅਨਫੋਰਚੁਨੇਟਲੀ ਇੰਡੀਆ ਤੋਂ ਲਿਆਉਣ ਵਾਸਤੇ ਕਾਫੀ ਹਾਰਡ ਹੈ, ਕਿਉਂਕਿ ਇੰਡੀਆ ਦੇ ਵਿੱਚ ਬੇਬੀਜ਼ ਹੈ। ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਲਿਆਉਣ ਵਾਸਤੇ ਪੈਟਸ, ਇਹਨਾਂ ਨੇ 4 ਗਰੁੱਪ ਬਣਾਏ ਹੋਏ ਨੇ ਅਲੱਗ ਅਲੱਗ ਕੰਟਰੀਆਂ ਦੇ, ਤੇ ਉਹਦੇ ਚ ਨੰਬਰ 1 ਗਰੁੱਪ ਜਿੱਦਾਂ ਨਿਊਜ਼ੀਲੈਂਡ ਆਉਂਦਾ ਹੈ, ਉੱਥੋਂ ਸਟੇਟ ਅਵੇ ਲਿਆ ਸਕਦੇ, ਕੋਈ ਖਾਸ ਫਾਰਮੈਲਿਟੀ ਨਹੀਂ ਹੈ। ਨੰਬਰ 2 ਦੇ ਵਿੱਚ USA ਵਗੈਰਾ ਹੈ, ਉਸ ਤੋਂ ਬਾਅਦ ਨੰਬਰ 3 ਦੇ ਵਿੱਚ ਹੋਰ ਕੰਟਰੀਜ਼ ਨੇ, ਨੰਬਰ 4 ਦੇ ਵਿੱਚ ਕੰਟਰੀਜ਼ ਆਉਂਦੀਆਂ ਨੇ ਜਿਹੜੇ ਕਿ ਸਟ੍ਰੇਟ ਅਵੇ ਇੱਥੇ ਆ ਨਹੀਂ ਸਕਦੇ, ਯੂ ਹੈਵ ਟੂ ਟੇਕ ਇਟ ਟੂ ਦੀ ਅਦਰ ਕੰਟਰੀ, ਜਿੱਦਾਂ ਸਿੰਗਾਪੁਰ ਹੈ ਜਾਂ ਕੋਈ ਨੰਬਰ 3 ਗਰੁੱਪ ਦੇ ਵਿੱਚ, ਨੰਬਰ 2 ਵਾਲੇ ਗਰੁੱਪ 'ਚ ਲਿਆਉਣੀਆਂ ਪੈਂਦੀਆਂ, ਉੱਥੋਂ ਫਿਰ 3 ਮਹੀਨੇ ਜਾਂ 6 ਮਹੀਨੇ ਉੱਥੇ ਰੱਖ ਕੇ ਫਿਰ ਲਿਆ। ਇਟਸ ਵੈਰੀ ਹਾਰਡ ਪ੍ਰੋਸੈਸ, ਤੇ ਇਟ ਵਿਲ ਟੇਕ ਸਮ ਟਾਈਮ, ਮਤਲਬ ਮੈਂ ਐਕਸਪਲੇਨ ਕਰਨ ਲਈ ਥੋੜ੍ਹਾ ਟਾਈਮ ਲੱਗੇਗਾ, ਪਰ ਇਹ ਸੌਖਾ ਨਹੀਂ ਗਾ ਇੰਨਾ। ਤੇ ਜਿਹਨੇ ਵੀ ਲਿਆਉਣਾ ਆ, ਇਹ ਪੈਟ ਲਿਆਉਣਾ ਚਾਹੁੰਦਾ ਆ, ਅਗਰ ਮਸਟ ਹੈ ਤੇ ਉਹਨੂੰ ਪ੍ਰੋਸੈਸ ਕਾਫੀ ਦੇਰ ਪਹਿਲਾਂ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਹੈ। ਤੇ ਸਟ੍ਰੇਟ ਅਵੇ ਆਸਟ੍ਰੇਲੀਆ ਦੇ ਵਿੱਚ ਨਹੀਂ ਪੈਟਸ ਇੰਡੀਆ ਤੋਂ ਆ ਸਕਦੇ, ਖਾਸ ਕਰਕੇ ਹਾਂ ਦੂਜੀ ਕੰਟਰੀ ਤੋਂ ਜਿਹੜਾ ਕਿਸੇ ਹੋਰ ਤੋਂ ਕੰਟਰੀ ਤੋਂ ਆਉਣੇ ਆ ਤੇ ਡਿਪੈਂਡ ਕਿਸੇ ਕਿਹੜੀ ਕੰਟਰੀ ਤੋਂ ਉਹ ਆ ਰਿਹਾ ਤੇ ਇਟਸ ਨਾਟ ਸੋ ਈਜ਼ੀ।
ਡਾਕਟਰ ਸਾਹਿਬ ਇਹ ਸਾਰੇ ਪ੍ਰੋਸੈਸ ਬਾਰੇ ਤੇ ਹੋਰ ਕਾਫੀ ਗੱਲਾਂ ਨੇ ਕਰਨ ਵਾਲੀਆਂ, ਫੇਰ ਕਿਸੇ ਦਿਨ ਦੁਬਾਰਾ ਮੌਕਾ ਲੱਗੇਗਾ ਤਾਂ ਤੁਹਾਡੇ ਨਾਲ ਵਿਸਥਾਰ ਨਾਲ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ। ਪਰ ਫਿਲਹਾਲ ਗਰਮੀਆਂ ਬਾਰੇ, ਪੈਟਸ ਦੀ ਸਾਂਭ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ, ਥੈਂਕ ਯੂ ਬੀਤੀ, ਥੈਂਕ ਯੂ ਵੈਰੀ ਮਚ। ਪਰ ਮੈਂ ਇੱਕ ਮੈਸੇਜ ਦੇਣਾ ਚਾਹਾਂਗਾ ਸਾਰਿਆਂ ਨੂੰ,
ਹਾਂਜੀ,
ਵੀ ਇਹ ਸਾਰਾ ਆਪਾਂ ਸਮਝਦੇ ਹਾਂ ਇਸ ਗੱਲ ਨੂੰ ਵੀ ਗਰਮੀਆਂ ਆ, ਵੀ ਇਹਨਾਂ ਨੂੰ ਗਰਮੀ ਤੋਂ ਬਚਾ ਕੇ ਰੱਖੋ ਪੈਟਸ ਨੂੰ, ਹਰ ਇੱਕ ਨੂੰ ਪਤਾ ਹੈ ਇਸ ਗੱਲ ਦਾ। ਪਰ ਪ੍ਰੋਬਲਮ ਇੱਥੇ ਆਉਂਦੀ ਆ ਵੀ ਅਸੀਂ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੇ। ਬਾਹਰ ਡੋਗ ਬੰਨਿਆ ਹੁੰਦਾ ਆ, ਅਸੀਂ ਜੋਬ ਤੇ ਚਲੇ ਜਾਂਦੇ ਉੱਥੇ ਬੰਨਿਆ ਰਹਿ ਜਾਂਦਾ, ਜਾਂ ਕਿਸ ਤਰ੍ਹਾਂ ਆ ਜਾਂ ਕਾਰ ਦੇ ਵਿੱਚ ਖੜੀ ਕਰਕੇ ਕਾਰ ਅਸੀਂ ਉੱਥੋਂ ਮੈਕਡੋਨਲ ਦਾ ਸਮਾਨ ਲੈਣ ਲੱਗ ਪੈਂਦੇ ਹਾਂ, ਬਾਹਰ ਏ ਸੀ ਬੰਦ ਹੋ ਜਾਂਦਾ ਆ ਤੇ ਟੈਂਪਰੇਚਰ ਹਾਈ ਹੋ ਕੇ, ਐਂਡ ਵੀ ਹੈਵ ਸੀਨ ਡੋਗਸ ਡਾਈਂਗ ਬਿਕੋਜ਼ ਆਫ ਦੀਸ ਥਿੰਗਸ। ਸੋ ਮੈਂ ਇਹ ਮੈਸੇਜ ਦੇਵਾਂਗਾ ਸਾਰਿਆਂ ਨੂੰ, ਪਲੀਜ਼ ਇਹ ਮਨ ਚ ਰੱਖੋ, ਜਦੋਂ ਸਮਰ ਆ ਗਈ ਆ ਤੇ ਤੁਸੀਂ ਆਪਣੇ ਪੈਟਸ ਨੂੰ ਐਕਸਟਰਾ ਆਰਡੀਨਰੀ ਪ੍ਰੀਕੋਸ਼ਨ ਰੱਖਣੀ ਹੈ, ਪੈਟਸ ਵੀ ਧਿਆਨ ਦੇਣਾ ਹੈ ਉਹਨਾਂ ਨੂੰ ਪਲੀਜ਼। ਥੈਂਕ ਯੂ ਵੈਰੀ ਮਚ।